ਸੋ ਪਹਿਲਾਂ ਹੀ ਗੁਰੂ ਦੀ ਪ੍ਰਤੀਤ ਬਾਣੀ ਦੇ ਉੱਤੇ ਪ੍ਰਤੀਤ ਹੋਵੇ, ਵਾਹਿਗੁਰੂ ਦੇ ਉੱਤੇ ਪ੍ਰਤੀਤ ਹੋਵੇ, ਇਹ ਜ਼ਰੂਰੀ ਚੀਜ਼ ਹੋਇਆ ਕਰਦੀ ਹੈ ਪ੍ਰਤੀਤ। ਗੁਰੂ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਜਦੋਂ ਆਪ ਕਸ਼ਮੀਰ 'ਚ ਗਏ, ਉੱਥੇ ਇੱਕ ਦਿਨ ਪਹਿਲਗਾਮ ਵੱਲ ਨੂੰ ਚਲੇ ਗਏ, ਬੜਾ ਭਿਆਨਕ ਜੰਗਲ ਹੈ। ਜਦੋਂ ਉੱਪਰ ਚਲੇ ਗਏ ਤਾਂ ਉੱਥੇ ਨਾਲਦਿਆਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਰਸਤਾ ਇੰਨਾ ਖਤਰਨਾਕ ਹੈ ਕਿ ਇੱਥੇ ਬਹੁਤ ਡਰ ਹੈ, ਸ਼ੇਰ ਬੜੇ ਨੇ ਇੱਥੇ, ਅਤੇ ਉਹਨਾਂ ਦੇ ਲੁਕਣ ਦਾ ਥਾਂ ਵੀ ਬਹੁਤ ਹੈ, ਅਤੇ ਆਦਮੀ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਛਾਲ ਮਾਰਦੇ ਆ, ਉੱਤੋਂ ਮਾਰਦੇ ਨੇ ਪਹਾੜੀ ਤੋਂ, ਐਸੀਆਂ ਪਹਾੜੀਆਂ ਬਣੀਆਂ ਹੋਈਆਂ ਅਤੇ ਬਹੁਤ ਗਲਤ ਰਸਤਾ ਹੈ। ਮਹਾਰਾਜ ਕਹਿੰਦੇ ਫਿਰ ਕਹਿੰਦੇ ਆਪਾਂ ਮਹਾਰਾਜ ਇੱਕ ਰਸਤਾ ਹੋਰ ਆ, ਉੱਧਰ ਦੀ ਲੰਘ ਚੱਲ। ਕਹਿੰਦੇ ਭਾਈ ਨਿਹਾਲਿਆ ਤੂੰ ਇੱਥੇ ਖੜੀ, ਅਸੀਂ ਆਏ। ਭਾਈ ਨਿਹਾਲਾ ਖੜ ਜਾਂਦਾ ਉੱਥੇ, ਅਤੇ ਗੁਰੂ ਮਹਾਰਾਜ ਦੂਸਰੇ ਰਸਤੇ ਪਹਾੜ ਦੀ ਸੈਰ ਕਰਕੇ, ਜੰਗਲ ਦੀ ਸੈਰ ਕਰਕੇ ਵਾਪਸ ਚਲੇ ਜਾਂਦੇ। ਇੱਕ ਦਿਨ ਲੰਘ ਗਿਆ, ਦੂਆ ਦਿਨ ਲੰਘ ਗਿਆ, ਤੀਆ ਦਿਨ ਜਦ ਲੰਘਣ ਲੱਗਿਆ, ਕਹਿੰਦੇ ਭਾਈ ਨਿਹਾਲਾ ਨਹੀਂ ਨਜ਼ਰ ਆਉਂਦਾ, ਕਿੱਥੇ ਆ? ਸੱਚੇ ਪਾਤਸ਼ਾਹ ਆਪਣੇ ਤਾਂ ਹੁਕਮ ਦਿੱਤਾ ਸੀ ਵੀ ਇੱਥੇ ਖੜ, ਅਸੀਂ ਆਉਂਦੇ ਹਾਂ। ਉਸ ਵੇਲੇ ਗੁਰੂ ਮਹਾਰਾਜ ਘੋੜੇ 'ਤੇ ਸਵਾਰ ਹੋ ਕੇ ਉਸੇ ਥਾਂ ਪਹੁੰਚਦੇ ਹਾਂ, ਕੀ ਦੇਖਦੇ ਹਾਂ ਕਿ ਗੁਰਸਿੱਖ ਜਿੱਥੇ ਹੁਕਮ ਦਿੱਤਾ ਸੀ ਉੱਥੇ ਹੀ ਖੜੇ, ਨਾ ਇੱਕ ਕਦਮ ਇੱਧਰ ਨੂੰ ਹੋਇਆ ਨਾ ਇੱਧਰ ਨੂੰ ਹੋਇਆ, ਤਿੰਨ ਦਿਨ ਤਿੰਨ ਰਾਤਾਂ ਹੋ ਗਈਆਂ, ਕਿਉਂਕਿ ਹੁਕਮ ਖੜਨ ਦਾ ਸੀ ਵੀ ਇੱਥੇ ਖੜ, ਅਸੀਂ ਆਏ, ਬੈਠਣ ਦਾ ਹੁਕਮ ਨਹੀਂ ਸੀ, ਕਿਉਂਕਿ ਪੂਰੀ ਪ੍ਰਤੀਤ ਸੀ ਬਚਨ ਦੇ ਅੰਦਰ। ਜੇ ਨਾ ਹੁੰਦੀ ਤਾਂ ਉਹਨੇ ਕਹਿਣਾ ਸੀ ਦਰਖਤ 'ਤੇ ਚੜ੍ਹ ਜਾਂਦੇ ਹਾਂ, ਰਾਤ ਨੂੰ ਕੋਈ ਸ਼ੇਰ ਇਹਨਾਂ ਖਾ ਜਾਵੇ, ਵੀ ਇੰਨੀ ਕੁ ਤਾਂ ਆਪੇ ਸੋਚ ਲੈਣੀ ਚਾਹੀਦੀ ਹੈ ਨਾ, ਜਿਹੜਾ ਪ੍ਰਤੀਤ ਵਾਲਾ ਉਹਦਾ 100% ਗੁਰੂ ਦਾ ਹੁਕਮ ਮੰਨ, ਬਿਨਾਂ ਹੀ ਤਪ 'ਤੇ ਬਿਨਾਂ ਹੀ ਕਿਸੇ ਸਾਧਨ 'ਤੇ। ਉਸ ਵੇਲੇ ਗੁਰੂ ਮਹਾਰਾਜ ਘੋੜੇ ਤੋਂ ਉਤਰੇ, ਬੁੱਕਲ 'ਚ ਲੈ ਲਿਆ, ਕਹਿੰਦੇ ਭਾਈ ਨਿਹਾਲਿਆ ਨਿਹਾਲ ਨਿਹਾਲ ਨਿਹਾਲ, ਤਿੰਨ ਵਾਰੀ ਕਹਿਣ ਦੀ ਦੇਰ ਸੀ, ਬ੍ਰਹਮ ਗਿਆਨ ਦੇ ਭੰਡਾਰ ਸਾਰੀਆਂ ਸ਼ਕਤੀਆਂ ਦੇ ਭੰਡਾਰ ਬਖਸ਼ ਦਿੱਤੇ। ਕਾਹਤੋਂ ਬਖਸ਼ ਦਿੱਤੇ? ਕਿਉਂਕਿ ਮਨ ਵਿੱਚ ਪ੍ਰਤੀਤ ਸੀ। ਪ੍ਰਤੀਤ ਤੋਂ ਬਗੈਰ ਬਚਨ ਦੀ ਕਮਾਈ ਨਹੀਂ ਹੋ ਸਕਦੀ, ਆਦਮੀ ਦੀ ਮਤ ਨਹੀਂ ਹਟਿਆ ਕਰਦੀ। ਆਦਮੀ ਕਹਿੰਦਾ ਮੈਂ ਕਰ ਲੈਂਦਾ ਐਂ ਹੋ ਜਾਂਦਾ, ਐਂ ਕਰ ਲੈਂਦਾ ਐਂ ਹੋ ਜਾਂਦਾ। ਮਹਾਰਾਜ ਕਹਿੰਦੇ ਤੇਰੇ ਹੱਥ ਵਿੱਚ ਹੈ ਹੀ ਨਹੀਂ ਕੁਛ, ਦਿੱਤਾ ਹੀ ਨਹੀਂ ਪਰਮੇਸ਼ਰ ਨੇ, ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ, ਇਹਦੇ ਹੱਥ ਵਿੱਚ ਹੋਵੇ ਤਾਂ ਸਭ ਕੁਛ ਲੈ ਲਵੇ। ਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ, ਇਹ ਅੱਠਵੀਂ ਚੀਜ਼ ਜਿਹੜੀ ਜ਼ਰੂਰੀ ਹੈ ਉਹ ਹੈ ਗੁਰੂ ਦੇ ਉੱਤੇ ਦ੍ਰਿੜ ਨਿਸ਼ਚਾ, ਪਰਮੇਸ਼ਰ ਦੇ ਉੱਤੇ ਦ੍ਰਿੜ ਨਿਸ਼ਚਾ। ਦ੍ਰਿੜ ਨਿਸ਼ਚਾ ਕਰਤਾਰ ਵਿਖੇ ਅਤ ਅਤ ਕਹਿੰਦੇ ਨੇ ਐਕਸਟ੍ਰੀਮ ਤੱਕ, ਡੋਲ ਨਾ ਕਮੂ ਜਾਵੇ। ਭਾਈ ਮੰਝ ਜੇ ਖੂਹ ਵਿੱਚ ਗਿਰ ਗਿਆ, ਉਹਦੇ ਮਨ ਵਿੱਚ ਇਹ ਨਹੀਂ ਸੀ ਕਿ ਮੈਂ ਆਪਣੀ ਪਤਨੀ ਵੀ ਗਹਿਣੇ ਕਰਿਆ ਆ, ਆਪਣੀ ਲੜਕੀ ਦੀ ਲੇਬਰ ਵੀ ਮੈਂ ਗਹਿਣੇ ਕਰਤੀ, ਅਤੇ ਚੌਧਰ ਮੇਰੀ ਜਾਂਦੀ ਰਹੀ, ਜ਼ਮੀਨ ਜਾਇਦਾਦ ਸਾਰੀ ਮੇਰੀ ਖੋਲੀ ਸਿੱਖਾਂ ਨੇ, ਅਤੇ ਗੁਰੂ ਮੈਨੂੰ ਬੁਲਾਉਂਦੇ ਨਹੀਂ, ਕਿੰਨੇ ਸਾਲ ਹੋਏ ਮੈਨੂੰ ਸੇਵਾ ਕਰਦੇ ਨੂੰ, ਮੈਨੂੰ ਐਵੇਂ ਨਹੀਂ ਪੁੱਛਿਆ ਭਾਈ ਮੰਝ ਤੇਰੇ ਬੱਚਿਆਂ ਦਾ ਕੀ ਹਾਲ ਹੈ। ਉਸ ਵੇਲੇ ਜਦੋਂ ਗੁਰੂ ਮਹਾਰਾਜ ਕੰਢੇ ਜਾ ਕੇ ਖੜਦੇ ਨੇ ਅਤੇ ਸਿੱਖ ਨੂੰ ਕਿਹਾ ਵੀ ਪੁੱਛ ਕੌਣ ਹੈ, ਉਸ ਵੇਲੇ ਆਵਾਜ਼ ਦਿੱਤੀ ਕੌਣ ਹੈ ਤੂੰ ਖੂਹ ਵਿੱਚ, ਸਤਨਾਮ ਵਾਹਿਗੁਰੂ ਦਾ ਉਚਾਰਨ ਕਰਨ ਵਾਲਾ? ਕਹਿਣ ਲੱਗਿਆ ਮੈਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਇੱਕ ਅਧਨਾ ਜਿਹਾ ਸਿੱਖ, ਗਰੀਬ ਜਿਹਾ ਸਿੱਖ। ਮਹਾਰਾਜ ਨੇ ਨੇਤਰਾਂ 'ਚ ਬਚਨ ਸੁਣਦੀ ਸਾਰ ਜ਼ਿਆਦਾ ਆ ਗਿਆ, ਤੁਹਾਨੂੰ ਸਿੱਖਾ ਕਿੰਨਾ ਆਪਣੇ ਆਪ ਨੂੰ ਨੀਵਾਂ ਰੱਖਿਆ ਹੋਇਆ ਤੈਂ, ਅਤੇ ਕਿੱਡਾ ਬੜਾ ਇਮਤਿਹਾਨ ਪਾਸ ਕਰ ਰਹੇ ਹਾਂ, ਸਿੱਖੀ ਦੀ PhD ਪਾਸ ਕਰ ਰਹੇ, ਲੱਜ ਛੱਡਦੀ ਵੀ ਲੱਜ ਦੇ ਉੱਤੇ ਤੂੰ ਨਿਕਲਿਆ। ਕਹਿੰਦਾ ਅਜੇ ਲੱਕੜੀਆਂ ਸੁੱਕੀਆਂ ਨੇ, ਸੀਸ ਦੇ ਉੱਤੇ ਰੱਖੀਆਂ ਹੋਈਆਂ ਨੇ, ਗੁਰੂ ਕੇ ਲੰਗਰ ਜਾਣੀ ਹੈ, ਪਹਿਲਾਂ ਲੱਕੜਾਂ ਕੱਢੋ, ਪਿੱਛੋਂ ਮੈਂ ਨਿਕਲਿਆ। ਅਸੀਂ ਕੀ ਕਰਦੇ? ਪਹਿਲਾਂ ਤਾਂ ਗੁਰੂ ਸਾਹਿਬ ਨੂੰ ਕਹਿਣਾ ਸੀ ਵੀ ਸੱਚੇ ਪਾਤਸ਼ਾਹ ਤੇਰੀ ਸਿੱਖੀ ਬੜੀ ਮਹਿੰਗੀ ਪਈ ਹੈ, ਖੂਹ ਸੁੱਟ ਦਿੱਤਾ, ਕਾਰੋਬਾਰ ਬਰਬਾਦ ਹੋ ਗਿਆ, ਜ਼ਮੀਨ ਜਾਇਦਾਦ ਸਰੀਕਾ ਨੇ ਖੋਲੀ, ਲੜਕੀ ਕਿਤੇ ਹੈ, ਘਰਵਾਲੀ ਕਿਤੇ ਹੈ, ਪਤਾ ਨਹੀਂ ਕੀ ਉਹਨਾਂ ਦਾ ਹਾਲ ਹੋਵੇ, ਮੈਨੂੰ ਤਾਂ ਬੁਲਾਇਆ ਹੀ ਨਹੀਂ ਹੈ, ਕਈ ਸਾਲ ਦਾ ਮੈਂ ਸੇਵਾ ਕਰਦਾ, ਇੱਕ ਵਾਰੀ ਤਾਂ ਪੁੱਛ ਲੈਂਦਾ ਬਈ ਮੰਝ ਕੀ ਹਾਲ ਹੈ ਤੇਰਾ, ਤੇਰੇ ਮਨ ਦਾ ਕੀ ਹਾਲ ਹੈ, ਕੋਈ ਤਕਲੀਫ ਤਾਂ ਨਹੀਂ ਤੈਨੂੰ? ਨਾ, ਇਹ ਗੱਲ ਨਹੀਂ, ਲੱਕੜੀਆਂ ਨੂੰ ਪੈਰਾਂ ਥੱਲੇ ਦੇ ਕੇ ਪਾਣੀ ਦੇ ਉੱਤੇ ਬਾਹਰ ਨਿਕਲਦੇ ਵੀ ਉੱਚਾ ਖੜਦੇ, ਕਿਤੇ ਡੁੱਬ ਨਾ ਜਾਏ। ਧੰਨ ਹੈ ਉਹ ਗੁਰਸਿੱਖ ਇਹ ਨਹੀਂ ਵਿਚਾਰਦਾ, ਲੱਕੜੀਆਂ ਨੂੰ ਸਿਰ 'ਤੇ ਰੱਖੀ ਬੈਠਾ ਹੈ, ਬੁੱਲਾਂ ਤੱਕ ਪਾਣੀ ਆਇਆ ਹੋਇਆ, ਅੱਡੀਆਂ ਚੱਕੀਆਂ ਹੋਈਆਂ ਨੇ। ਕਹਿੰਦਾ ਪਹਿਲਾਂ ਲੱਕੜੀਆਂ ਕੱਢ ਲਓ ਸੁੱਕੀਆਂ ਨੇ, ਮੈਂ ਪਿੱਛੋਂ ਨਿਕਲਿਆ। ਸੋ ਇਹ ਪ੍ਰਤੀਤ ਦੀਆਂ ਗੱਲਾਂ ਸਾਧਸਿੰਘ ਜੀ ਦੇ ਅੰਦਰ ਪ੍ਰਤੀਤ ਆ ਗਏ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਇਸ ਜਾਂ ਨਾਮ ਹੈ ਹਰ ਪ੍ਰਭ ਚੀਤ ਉਹਦੇ ਪਰਮੇਸ਼ਰ ਯਾਦ ਆਇਆ ਕਰਦਾ। ਮਹਾਰਾਜ ਕਹਿੰਦੇ ਫੇਰ ਤੇ ਇਹਨੂੰ ਫਲ ਲੱਗਿਆ ਕਰਦਾ ਪ੍ਰੇਮ ਦਾ। ਜਦੋਂ ਪ੍ਰੇਮ ਦਾ ਫਲ ਲੱਗਦਾ ਫਿਰ ਜਿਹੜਾ ਪ੍ਰੇਮੀ ਹੈ ਆਪਣਾ ਤਨ ਮਨ ਧਨ ਸਾਰਾ ਹੀ ਦੇ ਦਿੰਦਾ, ਫਿਰ ਉਹਦੀ ਕੋਈ ਮਰਜ਼ੀ ਨਹੀਂ ਰਹਿੰਦੀ, ਕੋਈ ਉਹਦੇ ਨਿੱਜ ਦਾ ਫੁਰਨਾ ਨਹੀਂ ਰਹਿੰਦਾ। ਜੇ ਘਾਸ ਵਢਾਉਣ ਲੱਗਿਆ ਘਾਸ ਵੱਢੀ ਜਾਓ, ਜੇ ਤਖਤੇ ਬਿਠਾ ਤਾ ਤਖਤੇ ਬੈਠ ਜਾਓ, ਜੇ ਕੁਛ ਦੇਤਾ ਤਾਂ ਵੀ ਖੁਸ਼ੀ, ਜੇ ਧੱਕੇ ਮਾਰ ਦਿੱਤੇ ਤਾਂ ਵੀ ਖੁਸ਼ੀ, ਜੇ ਵਡਿਆਈ ਦੇਤੀ ਤਾਂ ਉਹਦੀ ਕਿਰਪਾ, ਜੇ ਬਾਹਰ ਕੱਢ ਦਿੱਤਾ ਧੱਕੇ ਮਾਰ ਕੇ ਤਾਂ ਉਹਦੀ ਮੌਜ। ਪਿਆਰ ਦੇ ਵਿੱਚ ਨਹੀਂ ਕੋਈ ਵੀ ਆਏਗਾ, ਉਲਾਂਭਾ ਹੋਇਆ ਹੀ ਨਹੀਂ ਕਰਦਾ ਪਿਆਰ ਵਿੱਚ। ਉਲਾਂਭੇ ਤੇ ਸ਼ਿਕਵੇ ਉੱਥੇ ਹੀ ਹੁੰਦੇ ਆ ਜਿੱਥੇ ਪਿਆਰ ਪੂਰਾ ਨਾ ਹੋਵੇ, ਜਿੱਥੇ ਮੈਂ ਰਹਿੰਦੀ ਹੋਵੇ। ਉੱਥੇ ਮਹਾਰਾਜ ਕਹਿੰਦੇ ਫੇਰ ਉਹ ਆਪਣੀ ਮੈਂ ਨੂੰ ਗਹਿਣੇ ਕਰਦਾ, ਅਰਪਣ ਕਰਦਾ, ਉਹਨੂੰ ਸਮਰਪਣ ਕਹਿੰਦੇ ਨੇ। ਜਦੋਂ ਉਹ ਸਮਰਪਣ ਕਰਦਾ ਫਿਰ ਪਰਾ ਭਗਤੀ ਬਣ ਜਾਂਦੀ ਹੈ। ਪਰਾ ਭਗਤੀ ਦੇ ਵਿੱਚ ਆਪ ਲੀਨ ਹੋ ਜਾਂਦਾ, ਆਪਣਾ ਆਪ ਵਜੂਦ ਖਤਮ ਕਰ ਦਿੰਦਾ, ਆਪ ਕੁਛ ਵੀ ਨਹੀਂ ਰਹਿੰਦਾ। ਜਦੋਂ ਕੁਛ ਵੀ ਨਹੀਂ ਰਹਿੰਦਾ ਫਿਰ ਇੱਥੇ ਰਹਿ ਕੀ ਜਾਂਦਾ, ਇੱਥੇ ਵਾਹਿਗੁਰੂ ਰਹਿ ਜਾਂਦਾ। ਜਦੋਂ ਇਹਦਾ ਚਲਕਾਰਾ ਉਹਨੂੰ ਵੱਜਦਾ ਹੈ ਉਸ ਵੇਲੇ ਇਹ ਅਪਰਾ ਭਗਤੀ ਬਣ ਜਾਂਦੀ ਹੈ, ਪਰਮੇਸ਼ਰ ਦਾ ਰੂਪ ਬਣ ਜਾਂਦਾ। ਫਿਰ ਉਹਦਾ ਜਿਹੜਾ ਵਿਚਾਰ ਹੈ ਉਹ ਇਸ ਤਰ੍ਹਾਂ ਹੈ। ਸਭੂ ਕੋ ਜਾਣੈ, ਜਿੰਨਿਆਂ ਨੂੰ ਦੇਖਦਾ ਵਾਹਿਗੁਰੂ ਦਾ ਸਰੂਪ ਜਾਣੇ। ਰਵਿਓ ਸਭ ਕੇ ਮਾਹੀ, ਘੱਟ ਘੱਟ ਦੇ ਵਿੱਚ ਵਾਹਿਗੁਰੂ ਰਵਿਆ ਹੋਇਆ, ਇਹਦੇ ਉੱਤੇ ਭਰੋਸਾ ਲਿਆਉਣਾ ਜ਼ਰੂਰੀ ਹੈ ਸਾਧਸੰਗ। ਜੇ ਤਾਂ ਆ ਗਿਆ ਤਾਂ ਤੁਹਾਡੇ ਸਤਸੰਗ ਕੀਤੇ ਹੋਏ ਸਫਲ, ਤਾਂ ਇਹ ਤਪ ਕਰੇ ਹੋਏ ਸਫਲ। ਜੇ ਗੱਲ ਭੁੱਲੀ ਰਹੀ ਤਾਂ ਅਜੇ ਬਹੁਤ ਮਿਹਨਤ ਕਰਨ ਦੀ ਲੋੜ ਹੈ। ਇਹ ਪ੍ਰੇਮ ਭਰੋਸਾ ਹਰ ਹਾਲਤ ਚ ਆਉਣਾ ਚਾਹੀਦਾ। ਹਰ ਸਰੂਪ ਸਭ ਹੂੰ ਕੋ ਜਾਣੈ, ਇੱਕ ਨੂੰ ਨਹੀਂ ਸਾਰਿਆਂ ਨੂੰ ਪਰਮੇਸ਼ਰ ਦਾ ਸਰੂਪ ਜਾਣੇ। ਰਵਿਓ ਸਭ ਕੇ ਮਾਹੀ, ਸਾਰਿਆਂ ਦੇ ਅੰਦਰ ਪਰਮੇਸ਼ਰ ਪੂਰਨ ਰੂਪ ਚ ਰਵਿਆ ਹੋਇਆ। ਇਹ ਵਿਧ ਹੈ ਸੂਸ਼ਮ ਕਰ ਵਰਨੀ, ਇਹ ਅਸੀਂ ਭਗਤੀ ਦਾ ਜਿਹੜਾ ਮਾਰਗ ਹੈ ਭਾਈ ਮਰਦਾਨਾ ਤੈਨੂੰ ਬਹੁਤ ਸੰਖੇਪ ਕਰਕੇ ਦੱਸਿਆ। ਏਕ ਪ੍ਰਾਪਤ ਜਾਹੀ, ਕਹਿੰਦੇ ਜੇ ਇਹਨਾਂ ਨੌਵਾਂ ਭਗਤੀਆਂ ਚੋਂ ਤੇ ਤਿੰਨ ਜਿਹੜੀ ਪ੍ਰੇਮਾ ਭਗਤੀ, ਪਰਾ ਭਗਤੀ ਤੇ ਅਪਰਾ ਭਗਤੀ ਹੈ, ਇਹਨਾਂ ਵਿੱਚੋਂ ਜੇ ਇੱਕ ਵੀ ਪ੍ਰਾਪਤ ਹੋ ਜਾਵੇ ਨਾ, ਉਹਦਾ ਵੀ ਫਲ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਫਰਮਾਨ ਕਰਦੇ
ਆਪ ਕਰਦੇ ਤ੍ਰਿਪੁਰਾ ਨੂੰ
ਪਰਮੇਸ਼ੁਰ ਦਾ ਭਗਤ ਆ ਜਾਵੇ, ਚੌਵੀ ਦਾਦਕਿਆਂ ਦੀਆਂ ਕੁਲਾਂ, ਵੀਹ ਨਾਨਕਿਆਂ ਦੀਆਂ, ਸੋਲਾਂ ਜਿੱਥੇ ਵਿਆਹਿਆ ਹੋਇਆ, ਗਿਆਰਾਂ ਜੇ ਸਥਾਨ ਦੇ ਉੱਤੇ ਬੱਚੇ ਵਿਆਹੇ ਹੋਏ ਤੇ ਨੌ ਕੁਲਾਂ ਜਿਸ ਸਥਾਨ ਦੇ ਉੱਤੇ ਭੈਣ ਵਿਆਹੀ ਹੋਈ ਹੈ, ਭੂਆ ਵਿਆਹੀ ਹੋਈ ਹੈ ਤੇ ਅੱਠ ਕੁਲਾਂ ਜਿੱਥੇ ਮਾਸੀ ਹੈ। ਇਸ ਤਰ੍ਹਾਂ ਦੇ ਨਾਲ 101 ਕੁਲ ਦਾ ਆਧਾਰ ਕਰ ਦਿਆ ਕਰਦਾ, ਜਿਸ ਕੁਲ ਦੇ ਅੰਦਰ ਇੱਕ ਪਰਮੇਸ਼ੁਰ ਦਾ ਭਗਤ ਆ ਗਿਆ। ਸੋ ਦੱਸਦੇ ਨੇ ਕਿ ਕੁਲ ਸਮੇਤ ਤਰ ਹੈ ਪਵ ਸਾਗਰ, ਆਪ ਨਹੀਂ ਤਰਦਾ, ਆਪਣੀਆਂ ਕੁਲਾਂ ਨੂੰ ਵੀ ਨਾਲ ਲੈ ਕੇ ਤਰ ਜਾਂਦਾ। ਅਵਰ ਤਰਾ ਤੇ ਸੰਗਾ, ਕੁਲਾਂ ਤੋਂ ਗਾਹਾਂ ਜਿੰਨਿਆਂ ਦੀ ਉਹਦੇ ਉੱਤੇ ਪ੍ਰਤੀਤ ਹੁੰਦੀ ਹੈ, ਜਿੰਨੇ ਉਹਨੂੰ ਪਿਆਰ ਕਰਦੇ ਨੇ, ਉਹ ਸਾਰੇ ਤਰ ਜਾਂਦੇ। ਭਗਤ ਕਰਤ ਮਾਇਆ ਨੈ ਮੋਹੇ, ਭਾਈ ਮਰਦਾਨਾ, ਇਸ ਤਰ੍ਹਾਂ ਭਗਤੀ ਕਰਨ ਦੇ ਨਾਲ ਮਾਇਆ ਨਹੀਂ ਮੋਹਦੀ। ਅਸ਼ਟਾਂਗ ਯੋਗ ਦੇ ਵਿੱਚ ਮਾਇਆ ਮੋਹ ਲੈਂਦੀ ਹੈ, ਗਿਆਨ ਯੋਗੀਆਂ ਨੂੰ ਮਾਇਆ ਮੋਹ ਲੈਂਦੀ ਹੈ, ਕਸ਼ਟ ਯੋਗੀਆਂ ਨੂੰ, ਕਠਿਨ ਹੱਠ ਯੋਗੀਆਂ ਨੂੰ ਮਾਇਆ ਮੋਹ ਲੈਂਦੀ ਹੈ। ਮਛੰਦਰ 14 ਸਾਲ ਰਾਜੇ ਅਮਰੂ ਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਣੀਆਂ ਭੋਗਦਾ ਰਿਹਾ, ਮਾਇਆ ਨੇ ਮੋਹ ਲਿਆ ਨਾ ਯੋਗੀ ਵੱਡਾ, ਗੋਰਖਨਾਥ ਦਾ ਗੁਰੂ। ਬਾਲ ਗੁੰਦਾਈ ਨੇ ਤਾਨਾ ਮਾਰਿਆ, ਗੋਰਖਾ ਬੜਾ ਬਣਿਆ ਫਿਰਦਾ, ਤੇਰਾ ਗੁਰੂ ਲੰਕਾ ਦੇ ਰਾਜੇ ਦੇ ਸਰੀਰ ਵਿੱਚ ਹੈ, ਉਹ ਰਾਜਾ ਮਰ ਚੁੱਕਿਆ, ਉਹ ਜਿਉਂਦਾ ਨਹੀਂ, ਉਹਦੇ ਸਰੀਰ ਦੇ ਵਿੱਚ ਤੇਰਾ ਗੁਰੂ ਰਹਿ ਰਿਹਾ ਤੇ ਪਦਮਣੀਆਂ ਰਾਣੀਆਂ ਭੋਗ ਰਹੇ, ਜਾ ਆਪਣੇ ਗੁਰੂ ਨੂੰ ਕੱਢ। ਮੋਹ ਲਿਆ ਨਾ ਮਾਇਆ ਨੇ, महाराज कहते माया नहीं मोहदी तो भगत नू नहीं मोहदी, भगत करे माया नहीं मोहे, राचा हर के रंगा क्यों नहीं मोहदी, क्योंकि वह परमेश्वर के प्यार विच लीन रहिंदा हर वक्त। सो इस तरह के मरदाने ने जदों बचन सुने कहिंदा महाराज बहुत वड्डी कृपा हुई, मैं सुनदा सी भी भगती की हुंदी है लेकिन मैनू पता नहीं सी, बंदगी मैं सुनदा सी, मुड़ तो सुनदा आ भी बंदगी करो बंदगी करो, मैनू पता नहीं सी लगदा बंदगी कहिंदे किहनू ने, भगती नू कहिंदे सी लेकिन पता नहीं सी। महाराज कहिंदे जिहड़ी भगती है यह पैगती हुंदी है, पैगियां दे सलाइयां नैनी पावका कर सिगा, ਇਹਦੇ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ ਜਾ ਰਹੇ, ਇੱਕ ਭੈ ਅਦਬ ਜਿਹਨੂੰ ਕਹਿੰਦੇ, ਗੁਸਤਾਖੀ ਨਹੀਂ ਇਹਦੇ 'ਚ ਹੋਇਆ ਕਰਦੀ, ਅਦਬ ਹੁੰਦਾ। ਦੂਸਰਾ ਇਹਦੇ ਵਿੱਚ ਪਿਆਰ ਕੰਮ ਕਰਦਾ, ਪਹਿਲਾਂ ਦੋ ਤੋਂ ਚੱਲਦੇ ਨੇ ਅਤੇ ਅਖੀਰ ਦੇ ਵਿੱਚ ਇੱਕ ਹੋ ਜਾਇਆ ਕਰਦੇ ਆ, ਦੋ ਨਹੀਂ ਰਿਹਾ ਕਰਦੇ। ਭਗਤ ਜਿਹੜਾ ਪਰਮੇਸ਼ੁਰ ਦਾ ਰੂਪ ਹੋ ਜਾਇਆ ਕਰਦਾ, ਜਿਹਨਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈ ਜੇ। ਸੋ ਇੰਨੇ ਵਚਨ ਕਰਦੇ ਸੀ, ਇੰਨੇ ਨੂੰ ਭਾਈ ਲਾ ਲੋ ਆਪਣੇ ਪ੍ਰਸ਼ਾਦਾ ਤਿਆਰ ਕਰਿਆ। ਉਸ ਵੇਲੇ ਦੋ ਹੱਥ ਬੰਨ ਕੇ ਬੇਨਤੀ ਕੀਤੀ ਬੜੀ ਅਧੀਨਗੀ ਨਾਲ, ਹੇ ਪਾਤਸ਼ਾਹ ਆਪ ਕਿਰਪਾ ਕਰੋ ਅੰਦਰ ਚੱਲੋ, ਕਿਉਂਕਿ ਤੁਸੀਂ ਬਹੁਤ ਉੱਤਮ ਜਾਣਦੇ ਅਤੇ ਮੈਨੂੰ ਭਾਈ ਮਰਦਾਨੇ ਨੇ ਦੱਸਿਆ ਕਿ ਆਪ ਬੇਦੀ ਕੁਲ ਦੇ ਸਿਤਾਰੇ ਹੋ ਅਤੇ ਬਹੁਤ ਉੱਚੀ ਕੁਲ ਨਾਲ ਸੰਬੰਧ ਰੱਖਦੇ ਹੋ, ਮੈਂ ਗਰੀਬ ਆਦਮੀ, ਮੈਨੂੰ ਤਾਂ ਲੋਕ ਸ਼ੂਦਰ ਕਹਿੰਦੇ ਨੇ, ਅਤੇ ਆਪ ਕਿਰਪਾ ਕਰੋ ਅਤੇ ਉੱਥੇ ਚੌਂਕਾ ਸਮਾਨ ਪਿਆ ਸਾਰਾ, ਅਤੇ ਚੌਂਕਾ ਲਾਓ ਅਤੇ ਉੱਥੇ ਬੈਠ ਕੇ ਪ੍ਰਸ਼ਾਦਾ ਛੋ, ਕਿਉਂਕਿ ਚੌਂਕਾ ਬਣਾਇਆ ਕਰਦੇ ਸੀ ਪਹਿਲੇ ਜ਼ਮਾਨਿਆਂ ਦੇ ਅੰਦਰ, ਉਹ ਇਸ ਕਰਕੇ ਬਣਾਇਆ ਕਰਦੇ ਸੀ, ਆਲੇ ਦੁਆਲੇ ਕਾਰਾਂ ਕੱਢਦੇ ਸੀ ਵਿਚਾਲੇ ਪੋਚਾ ਦੇ ਕੇ ਉਹਨੂੰ ਸਾਫ਼ ਕਰਿਆ ਕਰਦੇ ਸੀ, ਉਹਨੂੰ ਚੌਂਕਾ ਕਹਿੰਦੇ, ਉਹ ਕਾਰਾਂ ਇਸ ਕਰਕੇ ਕੱਢਦੇ ਸੀ ਬਈ ਭੂਠ ਫਰੇ ਤਾਂ ਕਿ ਰੋਟੀ ਨਾਲ ਨਾ ਖਾਣ ਬੈਠ ਜਾ। ਬੀਬੀ ਜੀ ਦੱਸਦੀ ਹੁੰਦੀ ਹੈ ਵੀ ਜੇ ਆਟਾ ਵੈਗਲੂ ਕਹਿ ਕੇ ਨਾ ਕੱਢੋ ਭੂਤ ਨਾਲ ਚੱਲ ਪੈਂਦੇ, ਦਾਲ ਭਾਜੀ ਪਾਉਣ ਵੇਲੇ ਵੈਗਲੂ ਵੈਗਲੂ ਕਹਿ ਕੇ ਨਾ ਪਾਓ ਭੂਤ ਨਾਲ ਥਾਲ ਦੇ ਚੱਲ ਪੈਂਦੇ, ਅਤੇ ਜਦੋਂ ਪ੍ਰਸ਼ਾਦਾ ਵੈਗਲੂ ਦਾ ਨਾਮ ਲਏ ਤਾਂ ਬਗੈਰ ਕੋਈ ਸ਼ੱਕਦਾ ਉਹ ਭੂਤ ਵੀ ਨਾਲ ਬੈਠ ਕੇ ਰੋਟੀਆਂ ਖਾਂਦੇ ਹੁੰਦੇ। ਇਹ ਖਿਆਲ ਸੀ ਪਹਿਲਾਂ, ਅਤੇ ਉਹਦੇ ਵਾਸਤੇ ਕੋਈ ਪਾਠ ਕੀਤੇ ਜਾਂਦੇ ਸੀ ਅਤੇ ਚੌਂਕਾ ਬਣਾਇਆ ਜਾਂਦਾ ਸੀ, ਅਤੇ ਫਿਰ ਇਹ ਚੌਂਕੇ ਦਾ ਅਧਿਕਾਰ ਇੱਕ ਬ੍ਰਾਹਮਣ ਨੂੰ ਹੋਇਆ ਕਰਦਾ ਸੀ, ਖੱਤਰੀ ਨੂੰ ਹੋਇਆ ਕਰਦਾ, ਬਾਕੀ ਵੈਸ਼ਨੂੰ ਕੋਈ ਨਹੀਂ ਸੀ ਅਧਿਕਾਰ, ਸ਼ੂਦਰ ਨੂੰ ਕੋਈ ਅਧਿਕਾਰ ਨਹੀਂ ਸੀ, ਸ਼ੂਦਰ ਨੂੰ ਤਾਂ ਮਨੁੱਖ ਨਹੀਂ ਸੀ ਗਿਣਿਆ ਜਾਂਦਾ। ਸ਼ੂਦਰ ਕਹਿੰਦੇ ਕਿਹਨੂੰ ਸੀ, ਇਹਦੇ ਵਿੱਚ ਦੋ ਕਿਸਮ ਦੇ ਬੰਦੇ ਹੁੰਦੇ, ਸ਼ੂਦਰ ਦੀ ਡੈਫੀਨੇਸ਼ਨ ਸੀ ਜਿਹਨੂੰ ਰੋਟੀ ਕਮਾਉਣ ਵਾਸਤੇ ਮਿਹਨਤ ਕਰਨੀ ਪਵੇ ਅਤੇ ਉਹਨੂੰ ਪਸੀਨਾ ਆ ਜਾਵੇ ਉਹ ਸ਼ੂਦਰ ਹੈ। ਉਹਨਾਂ ਦੀਆਂ ਜਾਤਾਂ ਬਣਾਤੀਆਂ ਫਿਰ ਗਿਣ ਕੇ ਵੀ ਕਿਹਨੂੰ ਕਿਹਨੂੰ ਪਸੀਨਾ ਆਉਂਦਾ, ਉਹਨਾਂ ਵਿੱਚੋਂ ਦੋ ਸੀ, ਇੱਕ ਨੂੰ ਛੂਤ ਕਹਿੰਦੇ ਸੀ ਇੱਕ ਨੂੰ ਅਛੂਤ ਕਹਿੰਦੇ ਸੀ। ਅਛੂਤ ਜਿਹੜਾ ਸੀ ਉਹਦਾ ਕਹਿੰਦੇ ਸੀ ਪਰਸਾਵਾਂ ਬਣਾ ਲਓ, ਜਿਸ ਥਾਂ ਤੋਂ ਲੰਘਿਆ ਉੱਥੇ ਪੈਰ ਨਾ ਪਾਓ, ਜਿੰਨਾ ਚਿਰ ਉਹ ਪੈਰ ਕਾਇਮ ਹੈ। ਦੱਖਣ ਦੇ ਅੰਦਰ ਚਾਫੇ ਬੰਨੇ ਜਾਂਦੇ ਸੀ ਬਈ ਆਪਣੀ ਪੈਰ ਮਟੇਂਦੇ ਜਾਓ, ਤਾਂ ਕਿ ਇੱਥੇ ਸਵਰਨ ਜਾਤੀਆਂ ਦੇ ਲੋਕਾਂ ਨੇ ਲੰਘਣਾ ਹੈ, ਕਿਤੇ ਤੁਹਾਡੀ ਪੈਰ ਦੇ ਉੱਤੇ ਪੈਰ ਨਾ ਰੱਖੋ ਜਾਵੇ। ਬਹੁਤ ਜ਼ਿਆਦਾ ਮਨੁੱਖਤਾ ਬੰਦੀ ਹੋਈ ਸੀ। ਇਹ ਗੁਰੂ ਨਾਨਕ ਪਾਤਸ਼ਾਹ ਸੀ ਜਿਹਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਵੰਗਾਰਿਆ, ਅਤੇ ਉਸ ਵੇਲੇ ਭਾਈ ਲਾਲੋ ਨੇ ਬੇਨਤੀ ਕੀਤੀ, ਕਹਿੰਦੇ ਅੰਦਰ ਚੱਲ ਕਰ ਜੇਵੋ ਸਵਾਮੀ ਉੱਤਮ ਜਨਮ ਤੁਮਾਰਾ, ਹੇ ਪਾਤਸ਼ਾਹ ਤੇਰਾ ਜਨਮ ਤਾਂ ਉੱਤਮ ਹੈ ਅਤੇ ਤੁਸੀਂ ਅੰਦਰ ਚੱਲ ਕੇ ਪ੍ਰਸ਼ਾਦਾ ਛਕੋ। ਅਤੇ ਮਹਾਰਾਜ ਜੀ ਕਹਿੰਦੇ ਆਪਣੀ ਪੈਰ ਮਟੇਂਦੇ ਜਾਓ, ਤਾਂ ਕਿ ਇੱਥੇ ਸਵਰਨ ਜਾਤੀਆਂ ਦੇ ਲੋਕਾਂ ਨੇ ਲੰਘਣਾ ਹੈ, ਕਿਤੇ ਤੁਹਾਡੀ ਪੈਰ ਦੇ ਉੱਤੇ ਪੈਰ ਨਾ ਰੱਖੋ ਜਾਵੇ। ਬਹੁਤ ਜ਼ਿਆਦਾ ਮਨੁੱਖਤਾ ਵੰਡੀ ਹੋਈ ਸੀ। ਇਹ ਗੁਰੂ ਨਾਨਕ ਪਾਤਸ਼ਾਹ ਸੀ ਜਿਹਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਵੰਗਾਰਿਆ, ਅਤੇ ਉਸ ਵੇਲੇ ਭਾਈ ਲਾਲੋ ਨੇ ਬੇਨਤੀ ਕੀਤੀ, ਕਹਿੰਦੇ ਅੰਦਰ ਚੱਲ ਕਰ ਜੇਵੋ ਸਵਾਮੀ ਉੱਤਮ ਜਨਮ ਤੁਮਾਰਾ, ਹੇ ਪਾਤਸ਼ਾਹ ਤੇਰਾ ਜਨਮ ਤਾਂ ਉੱਤਮ ਹੈ ਅਤੇ ਤੁਸੀਂ ਅੰਦਰ ਚੱਲ ਕੇ ਪ੍ਰਸ਼ਾਦਾ ਛਕੋ। ਅਤੇ ਮਹਾਰਾਜ ਜੀ ਕਹਿੰਦੇ ਅਤੇ ਜੇ ਇੱਥੇ ਹੀ ਪ੍ਰਸ਼ਾਦਾ ਛਕਣਾ, ਜੇ ਖਾਮ ਗਵਾਵੋ ਸਵਾਮੀ ਸੰਸਾ ਕੋਏ ਹਮਾਰਾ, ਜੇ ਤੁਸੀਂ ਕਹਿੰਦੇ ਹੋ ਵੀ ਇੱਥੇ ਹੀ ਪ੍ਰਸ਼ਾਦਾ ਲਿਆ ਤਾਂ ਮੇਰੇ ਮਨ ਦਾ ਸੰਸਾਰ ਦੂਰ ਕਰੋ, ਕਿਉਂਕਿ ਉੱਤਮ ਜਾਤੀਆਂ ਵਾਲੇ ਚੌਕੇ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛੱਡਦੇ ਨੇ, ਅਤੇ ਤੁਸੀਂ ਉੱਤਮ ਜਾਤੀ ਨਾਲ ਸੰਬੰਧ ਰੱਖਦੇ ਹੋਏ ਬਿਨਾਂ ਚੌਂਕੇ ਦੇ ਜੇ ਪ੍ਰਸ਼ਾਦਾ ਛਕੋਗੇ ਤਾਂ ਮੇਰਾ ਸੰਸਾਰ ਜਿਹੜਾ ਮੇਰੇ ਮਨ 'ਚ ਪੈ ਗਿਆ ਇਹਨੂੰ ਦੂਰ ਕਰੋ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਲਾਲੋ, ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ ਤਿਤਨੋ ਚੌਂਕਾ ਜਾਨੋ, ਜਿੰਨੀ ਧਰਤੀ ਹੈ ਨਾ ਅਰਥ ਪਲੈਨਟ, ਇਹ ਸਾਰਾ ਹੀ ਸਾਡਾ ਚੌਂਕ ਹੈ। ਕਿਉਂਕਿ ਅਜੇ ਤੱਕ ਇਹਨਾਂ ਨੂੰ ਚੌਂਕੇ ਬਣਾਉਣ ਵਾਲਿਆਂ ਨੂੰ ਇੱਕ ਗੱਲ ਸਮਝ ਨਹੀਂ ਆਈ,
ਸਾਰੀ ਧਰਤੀ ਪਵਿੱਤਰ ਹੋ ਜਾਵੇ ਜਿੱਥੇ ਬੈਠਣ ਪਿਆਰੇ
ਤੱਕ ਧਰਤੀ ਹੈ, ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ ਤਿਤਨੋ ਚੌਂਕਾ ਜਾਨੋ, ਨਿੱਕਾ ਜਿਹਾ ਚੌਂਕਾ ਕਿਉਂ ਬਣਾਉਣਾ ਹੈ, ਸਾਰੀ ਧਰਤੀ ਚੌਂਕਿਆ ਹੈ। ਕਿਉਂ ਸੋ ਸੱਚ ਮੰਦਰ ਜਿਤ ਸੱਚ ਧਿਆਈ ਹੈ, ਜਿੱਥੇ ਬੈਠ ਕੇ ਜਿਸ ਘਰ ਦੇ ਅੰਦਰ ਵਾਹਿਗੁਰੂ ਨੂੰ ਧਿਆਈਏ ਉਹ ਸੱਚ ਦਾ ਮੰਦਰ ਵਾਹਿਗੁਰੂ ਦਾ ਮੰਦਰ ਹੁੰਦਾ। ਸੋ ਹਿਰਦਾ ਸਹੇਲਾ ਜਿਤ ਹਰ ਗੁਣ ਗਾਈ ਹੈ, ਉਹ ਹਿਰਦਾ ਸਹੇਲਾ ਹੈ ਜਿਹੜਾ ਹਰੀ ਦੇ ਗੁਣ ਗਾ ਕੇ ਬਜਤ ਚਾਹੁੰਦਾ। ਸਾ ਧਰਤ ਸੁਹਾਵੀ ਜਿੱਥੇ ਜਿੱਤ ਬਸੇ ਹਰ ਜਨ, ਉਹ ਧਰਤੀ ਸੁਹਾਵੀ ਹੈ ਜਿੱਥੇ ਪਰਮੇਸ਼ਰ ਦੇ ਪਿਆਰੇ ਵਸ ਰਹੇ। ਸੱਚੇ ਨਾਮ ਬਿਟੋਂ ਕੁਰਬਾਣੋ ਜੀਓ, ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਣਨ ਕਰਨ ਹਾਰੇ, ਕਹੋ ਨਾਨਕ ਤੇ ਭਵਨ ਪਵਿੱਤਰਾ ਜਾ ਮੈਂ ਸੰਤ ਤੁਮਾਰੇ। ਉਹ ਥਾਨ ਪਵਿੱਤਰ ਨੇ, ਉਹ ਮਾਨ ਪਵਿੱਤਰ ਹੈ, ਉਹ ਸੁਣਨ ਵਾਲੇ ਪਵਿੱਤਰ ਨੇ, ਉਹ ਕਹਿਣ ਵਾਲੇ ਪਵਿੱਤਰ ਨੇ। ਜਿਸ ਭਵਨ ਦੇ ਅੰਦਰ ਪਰਮੇਸ਼ਰ ਦਾ ਪਿਆਰਾ ਆ ਕੇ ਬੈਠ ਗਿਆ ਉਹ ਭਵਨ ਸਾਰਾ ਹੀ ਪਵਿੱਤਰ ਹੋ ਜਾਂਦਾ। ਸੱਚਾ ਚੌਕਾ ਸੁਰਤ ਕੀ ਕਾਰ, ਸੱਚਾ ਚੌਕਾ ਜਿਹੜਾ ਸੁਰਤ ਪਰਮੇਸ਼ੁਰ ਦੇ ਨਾਲ ਜੁੜੀ ਹੋਈ ਜਿਹੜੀ ਹੈ ਉਹ ਕਾਰ ਹੋਇਆ ਕਰਦੀ ਹੈ। ਹਰ ਨਾਮ ਭੋਜਨ ਸੱਚ ਅਧਾਰਾ, ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਘਟ ਹਰ ਨਾਮ ਨਿਵਾਸੀ ਹੈ। ਜਿਸ ਹਿਰਦੇ ਚ ਨਾਮ ਦਾ ਨਿਵਾਸ ਹੈ ਉਹ ਜਿੱਥੇ ਬੈਠ ਜਾਂਦਾ ਹੈ ਉਸ ਹਵਾ ਵੀ ਪਵਿੱਤਰ ਹੋ ਜਾਂਦੀ ਹੈ, ਉਹ ਥਾਂ ਵੀ ਪਵਿੱਤਰ ਹੋ ਜਾਂਦਾ, ਘਰ ਵੀ ਪਵਿੱਤਰ ਹੋ ਜਾਂਦੇ ਆ। ਸੋ ਭਾਈ ਲਾਲੋ, ਇਹ ਸੱਚ ਦਾ ਚੌਂਕ ਹੈ, ਬਾਕੀ ਜਿਹੜੇ ਝੂਠੇ ਚੌਂਕੇ ਨੇ ਆਦਮੀ ਦੇ ਮਨ ਦੇ ਅੰਦਰ ਵਿਕਾਰ ਚੱਲ ਰਹੇ ਤੇ ਕਾਰਾਂ ਕੱਢੀ ਜਾਂਦਾ। ਕਹਿੰਦੇ ਅੰਦਰ ਤਾਂ ਮਾੜੀਆਂ ਚੀਜ਼ਾਂ ਨੂੰ ਲੈ ਕੇ ਬੈਠ ਗਿਆ, ਕਬੁੱਧ ਡੂਮਣੀ ਕੁਦਾਇਆ ਕਸੈਣ, ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਹਿੰਦੇ ਜਿਹਨੂੰ ਸ਼ੂਦਰ ਕਹਿੰਦੇ ਨੇ ਉਹ ਤਾਂ ਅੰਦਰ ਲਈ ਬੈਠਾ, ਕਬੁੱਧ ਜਿਹੜੀ ਹੈ ਡੂਮਣੀ ਹੈ, ਜਿਹੜੀ ਦਿਆ ਨਾ ਕਰਨੀ ਤੇ ਜ਼ੁਲਮ ਕਰਨਾ ਉਹ ਕਸੈਣ ਹੈ, ਜਿਹੜੀ ਨਿੰਦਿਆ ਕਰਨੀ ਹੈ ਉਹ ਕਹਿੰਦੇ ਚੂੜੀ ਹੈ, ਦੂਜਿਆਂ ਦਾ ਉਹ ਝਾੜੂ ਦੇ ਨਾਲ ਸਫਾਈ ਕਰਦੇ ਆ, ਇਹ ਕਹਿੰਦੇ ਮੂੰਹ ਦੇ ਨਾਲ ਸਫਾਈ ਕਰਦਾ ਮਲ ਔਗਣਾਂ ਦੀ। ਮੁੱਠੀ ਕ੍ਰੋਧ ਚੰਡਾਲ, ਕ੍ਰੋਧ ਹੈ ਜਿਹੜਾ ਉਹ ਚੰਡਾਲ ਹੈ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ, ਫਿਰ ਕਾਰਾਂ ਕੱਢਣ ਨਾਲ ਕੀ ਹੁੰਦਾ। ਸੱਚ ਸੰਜਮ ਕਰਨੀ ਕਾਰਾ, ਜਿਹੜਾ ਸੱਚ ਹੈ ਸੱਚ ਦਾ ਸੰਜਮ ਤੇ ਕਰਨੀ ਦੀ ਕਾਰ ਹੋਇਆ ਕਰਦੀ ਹੈ। ਨਾਵਣ ਨਾਉ ਜਪੇ ਹੀ, ਜਿਹੜੇ ਇਸ਼ਨਾਨ ਕਰਨੇ ਨੇ ਉਹ ਪਰਮੇਸ਼ੁਰ ਦਾ ਨਾਮ ਜਪਣਾ ਹੋਇਆ ਕਰਦਾ। ਨਾਨਕ ਅੱਗੇ ਉੱਤਮ ਸੇਈ, ਜੇ ਪਾਪਾਂ ਪੰਧ ਨਾ ਦੇਈ, ਜਿੱਥੇ ਪਾਪ ਦਾ ਪਸਾਰਾ ਨਾ ਹੋਵੇ, ਪਖੰਡ ਨਾ ਹੋਵੇ, ਕਹਿੰਦੇ ਉਹ ਥਾਂ ਉੱਤਮ ਹੋਇਆ ਕਰਦਾ। ਸੋ ਤੇਰਾ ਜੋ ਸੰਸਾ ਹੈ ਕਿ ਤੁਸੀਂ ਚੌਂਕੇ ਤੋਂ ਬਗੈਰ ਪ੍ਰਸ਼ਾਦਾ ਛਕਦੇ ਹੋ ਉੱਤਮ ਜਾਤ ਨਾਲ ਸੰਬੰਧ ਰੱਖ ਕੇ, ਤੇ ਮਹਾਰਾਜ ਕਹਿਣ ਲੱਗੇ ਜਿਹੜੇ ਸੁੱਚੇ ਨੇ, ਸੁੱਚੇ ਭਾਈ ਲਾ ਲਓ ਨਾਉਣ ਨਾਲ ਨਹੀਂ ਹੋਇਆ ਕਰਦੇ, ਸੁੱਚੇ ਹੁੰਦੇ ਨੇ ਸੱਚ ਰੱਤੇ ਸੇ ਸੁੱਚੇ ਹੋਏ, ਮਨ ਕੋ ਭਰਮ ਮਟਾਨ, ਜਿਹੜੇ ਸੱਚ ਨਾਲ ਰੱਤੇ ਹੋਏ ਨੇ ਉਹ ਸੁੱਚੇ ਹੋਇਆ ਕਰਦੇ ਆ, ਤੂੰ ਆਪਣਾ ਭਰਮ ਮਟਾ ਦੇ।
ਸੱਚੇ ਤਾਂ ਸੁੱਚੇ ਤਾਂ ਹੋਇਓ ਨੇ, ਸੱਚੇ ਨਾਲ ਰੱਤੇ ਸੁੱਚੇ ਤਾਂ ਹੋਇਓ ਨੇ, ਸੱਚੇ ਨਾਲ
ਸੁੱਚ ਤੇ ਝੂਠ ਦਾ। ਕਹਿੰਦੇ ਜਿਹੜੇ ਪਰਮੇਸ਼ੁਰ ਦੇ ਪਿਆਰੇ ਨਾਮ ਵਿੱਚ ਰਤੇ ਹੋਏ ਨੇ ਉਹ ਸਦਾ ਹੀ ਸੱਚੇ ਸੁੱਚੇ ਹੁੰਦੇ। ਸੁੱਚੇ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੀ। ਜੇ ਮਨ ਵਿੱਚ ਨਹੀਂ ਵਸਿਆ, ਜਿੰਨਾ ਜੀ ਕਰਦਾ ਨਾਲ ਆ, ਸਰੀਰ ਤਾਂ ਕਦੇ ਸੁੱਚਾ ਹੋਇਆ ਹੀ ਨਹੀਂ ਅੱਜ ਤੱਕ। ਇੱਕ ਵਾਰੀ ਇੱਕ ਪੰਡਿਤ ਨੂੰ ਇੱਕ ਸਧਾਰਨ ਬੰਦੇ ਨੇ, ਜੱਟ ਨੇ ਪੁੱਛਿਆ ਵੀ ਪੰਡਿਤ ਜੀ ਤੁਸੀਂ ਐਂ ਦੱਸੋ ਵੀ ਕਿਵੇਂ ਸੁੱਚਾ ਹੋ ਸਕਦਾ। ਉਹ ਕਹਿੰਦੇ ਦੇਖ ਪ੍ਰੇਮੀ, ਸਵਾ ਮਨ ਮਿੱਟੀ, ਸੂਰ ਨੇ ਜਿੱਥੇ ਪੱਟੀ ਹੋਵੇ ਉਹ ਮਿੱਟੀ ਲੈ ਕੇ ਦੰਦਾਂ 'ਤੇ ਮਲ ਮਲ ਕੇ ਕੁਰਲੀਆਂ ਕਰੇ, ਹੱਥਾਂ ਨੂੰ ਮਲੇ ਫੇਰ ਧੋ ਲਵੇ, ਫੇਰ ਧੋ ਲਵੇ, ਇੰਨੀਆਂ ਕੁਲੀਆਂ ਕਰੇ ਫੇਰ ਉਹ ਸੁੱਚਾ ਹੋ ਜਾਂਦਾ। ਉਹ ਜਾ ਕੇ ਮਿੱਟੀ ਲੈ ਆਇਆ, 100 ਮਣ ਤੋਲ ਕੇ ਦਿਖਾ ਦੀ ਵੀ ਆਹ ਦੇਖੋ ਇੰਨੀ ਮਿੱਟੀਆਂ ਮੈਂ ਹੋ ਜੂ ਸੁੱਚਾ। ਕਹਿੰਦੇ ਹਾਂ, ਕੁਲੀਆਂ ਕਰਨੀਆਂ ਸ਼ੁਰੂ ਕਰਤੀਆਂ। 5-6 ਘੰਟੇ ਕਰੀ ਗਿਆ, ਖੂਹ ਚੱਲਦਾ ਸੀ, ਸਾਰੀ ਮਿੱਟੀ ਮਲ ਮਲ ਕੇ ਦੰਦਾਂ ਦੇ ਨਾਲ ਛੱਡ ਦਿੱਤੀ। ਉਹਦੇ ਬਾਅਦ ਪੰਡਿਤ ਜੀ ਫੇਰ ਆ ਗਏ, ਕਹਿੰਦੇ ਪੰਡਿਤ ਜੀ ਬਸ ਆਹੀ ਰਹਿ ਗਈ ਆਖਰੀ। ਕਹਿੰਦੇ ਵਾਹ ਬਈ ਵਾਹ, ਤਾਂ ਬਹੁਤ ਬਹੁਤ ਵੱਡਾ ਕੰਮ ਕਰਿਆ, ਇਹ ਤਾਂ ਕਿਸੇ ਨੇ ਨਹੀਂ ਕਰਿਆ। ਉਸ ਵੇਲੇ ਉਹਨੇ ਆਖਰੀ ਕੁਰਲੀ ਕਰਕੇ ਫੇਰ ਮੂੰਹ 'ਚ ਪਾਣੀ ਪਾ ਲਿਆ ਅਤੇ ਉਹ ਕੁਰਲੀ ਜਿਹੜੀ ਕਰੀ ਪੰਡਿਤ ਦੇ ਉੱਤੇ ਮਾਰੀ ਵਗਾ ਕੇ। ਪੰਡਿਤ ਲੈ ਗਿਆ, ਉਹ ਦੁਸ਼ਟਾ ਤੈਂ ਮੈਨੂੰ ਪਿੱਟ ਦਿੱਤਾ। ਕਹਿੰਦਾ ਪੰਡਿਤ ਜੀ, 1.25 ਮਣ ਮਿੱਟੀ ਦਾ, 1.25 ਮਣ ਮਿੱਟੀ ਲੈ ਕੇ ਦੰਦ ਮਾਂਜ ਮਾਂਜ ਕੇ, ਮੂੰਹ ਮਾਂਜ ਮਾਂਜ ਕੇ, ਸਰੀਰ ਮਾਂਜ ਮਾਂਜ ਕੇ, ਵਾਰ ਵਾਰ ਨਾਤਾਂ ਵਾਰ ਵਾਰ ਧੋਤਾ, ਮੈਂ ਅਜੇ ਵੀ ਸੁੱਚਾ ਨਹੀਂ ਹੋਇਆ। ਮਹਾਰਾਜ ਕਹਿੰਦੇ ਕਦੇ ਸੁੱਚਾ ਹੁੰਦਾ ਸਰੀਰ? ਕਿੰਨਾ ਹੀ ਨਾਲ ਹੋ ਧੋ ਲਓ, ਮੂੰਹ ਨੂੰ ਹੱਥ ਲੱਗ ਜਾਏ ਫੇਰ ਜੂਠਾ, ਇਹ ਤਾਂ ਹੈ ਹੀ ਸਰੀਰ ਜੂਠਾ, ਇਹਦੇ ਸੁੱਚੀ ਚੀਜ਼ ਹੈ ਕਿਹੜੀ? ਕਹਿੰਦੇ ਸੁੱਚੇ ਨਾ ਕੀਏ ਬਹਿਣ ਦੇ ਪਿੰਡਾਂ ਤੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ, ਤਨ ਸੁੱਚਾ ਸੋ ਆਖੀਏ ਜਿਸਮੇ ਸੱਚਾ ਨਾ। ਸੁੱਚਾ ਤਨ ਉਹ ਹੈ ਜਿਹਦੇ ਵਿੱਚ ਨਾਮ ਨਿਵਾਸ ਕਰ, ਭੈ ਸੱਚ ਰਾਤੀ ਦੇਹਰੀ, ਭੈ ਦੇ ਵਿੱਚ ਤੇ ਪਰਮੇਸ਼ਰ ਨਾਲ ਰੱਚੀ ਹੋਈ ਦੇਹਰੀ ਹੈ, ਦੇਹਰੀ ਹੈ ਸਰੀਰ ਹੈ। ਜੇਬਾ ਸੱਚ ਸੁਹਾਓ, ਜਿਹੜੀ ਜੇਬਾ ਸੱਚ ਦਾ ਸਿਫਤ ਸਲਾਹ ਕਰਦੀ ਹੈ, ਸੱਚੀ ਨਜ਼ਰ ਨਿਹਾਲੀ ਹੈ, ਬਹੁੜ ਨਾ ਪਾਵੇ ਤਾਂ ਉਹ ਸੁੱਚਾ ਹੋਇਆ ਕਰਦਾ। ਮਨ ਮੈਲੇ ਸੁੱਚਾ ਕਿਉਂ ਹੋਏ? ਜਿੰਨਾ ਚਿਰ ਮਨ ਦੇ ਵਿੱਚੋਂ ਮੈਲ ਨਹੀਂ ਜਾਂਦੀ, ਮਨ ਮੈਲੇ ਸਭ ਕੁਛ ਮੈਲ, ਤਨ ਧੋਤੇ ਮਨ ਅੱਛਾ ਨਾ। ਕਹਿੰਦੇ ਮਨ ਨੂੰ ਕਿਹੜਾ ਸਾਰ ਸੁੱਚਾ ਕਰ ਦੂੰ ਨਹਾ ਨਹਾ ਕੇ ਤੀਰਥਾਂ 'ਤੇ, ਉਹ ਤਾਂ ਕੌੜੀ ਤੂੰ ਵੀ ਕੌੜੀ ਹੋ ਰਹਿ ਜਾਂਦੀ। ਸੋ ਮਨ ਮੈਲੇ ਸੁੱਚਾ ਕਿਉਂ ਹੋਏ? ਸਾਜ ਮਿਲੇ ਪਾਵੇ ਬਸ, ਇਹ ਵੈਗਰੂ ਬਸ ਜਾਵੇ ਫਿਰ ਕਹਿੰਦੇ ਸੁੱਚਾ ਹੋਏ। ਸੋ ਇਸ ਤਰ੍ਹਾਂ ਮਤਲਬ ਕਹਿਣ ਲੱਗੇ, ਭਾਈ ਲਾ ਲਓ ਤੂੰ ਵਹਿਮ ਨਾ ਕਰ, ਜਾ ਲਿਆ ਜਿੰਨੀ ਧਰਤੀ ਸਾਰੀ ਸਾਡਾ ਚੌਂਕਾ, ਅਤੇ ਜਿਹੜੇ ਸੱਚ ਨਾਲ ਰੱਤੇ ਹੋਏ ਨੇ ਉਹ ਸੁੱਚੇ ਨੇ, ਅਤੇ ਆਪਣੇ ਮਰਮ ਦਾ ਤੂੰ ਪਰਮਾ ਕਰ। ਉਸ ਵੇਲੇ ਬੜੀ ਚਾਅ ਦੇ ਨਾਲ ਗਿਆ